ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਆਰਟ ਅਤੇ ਸਿੱਖੀ, ਉਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਬੁੱਧ ਦੇਵ ਜੀ ਦਾ ਮਤ ਹਿੰਦੁਸਤਾਨੀ ਗਵਾ ਬੈਠੇ ਹਨ, ਇਹਨਾਂ ਪਾਸ ਇਸ ਨੂੰ ਰੱਖਣ ਦਾ ਬਰਤਨ ਨਹੀਂ ਸੀ। ਹਾਂਜੀ, ਬੁੱਧ ਦੇਵ ਜੀ ਦਾ ਮਤ ਹਿੰਦੁਸਤਾਨੀ ਗਵਾ ਬੈਠੇ ਹਨ, ਇਹਨਾਂ ਪਾਸ ਇਸ ਨੂੰ ਰੱਖਣ ਦਾ ਬਰਤਨ ਨਹੀਂ ਸੀ। ਚੀਨ ਅਤੇ ਜਾਪਾਨ ਵਾਲਿਆਂ ਪਾਸ ਆਰਟ ਦੁਆਰਾ ਸੁੱਜੀ ਸੁਰਤ ਸੀ, ਆਰਟ ਦੁਆਰਾ ਮਨ ਟਿਕਾਇਆ ਹੋਇਆ ਸੀ, ਟਿੱਕੇ ਮਨ ਵਿੱਚ ਉਹ ਅਦਭੁਤ ਕਮਾਈ ਜਿਸ ਨਾਲ ਬੁੱਧ ਦੇਵ ਜੀ ਦਾ ਸ਼ਾਂਤੀ ਭਰਿਆ ਮੁਖੜਾ ਗੰਧਾਰਾਂ ਦੇ ਨੀਲੇ ਪੱਥਰਾਂ ਵਿੱਚ ਉਕਰਿਆ ਹੈ, ਉਹ ਸ਼ਾਂਤੀ ਨੂੰ ਪਾਉਣ ਵਾਲੀ, ਨਿਰਵਾਣ ਸੁੱਖ ਨੂੰ ਅਨੁਭਵ ਕਰਨ ਵਾਲੀ ਕਮਾਈ, ਕਿਰਤ ਕਮਾਈ ਟਿੱਕੇ ਮਨ ਵਿੱਚ ਜਾ ਸਮਾਈ ਅਤੇ ਹੁਣ ਤੱਕ ਉੱਥੇ ਮਨੁੱਖ ਭਾਈਚਾਰਿਆਂ ਵਿੱਚ ਸਿੰਜਰ ਰਹੀ ਹੈ। ਜਾਪਾਨ ਦੇ ਬਾਲਕ ਮੁਸ਼ਕਿਲ ਹੀ ਰੋਂਦੇ ਹਨ, ਜਾਪਾਨ ਦੀਆਂ ਇਸਤਰੀਆਂ ਖਿੜੇ ਮੱਥੇ ਸਭ ਨੂੰ ਮਿਲਦੀਆਂ ਹਨ, ਉਹਨਾਂ ਦੇ ਵਚਨ ਹੋਂਠ ਪਰੋਈਆਂ, ਮੱਧਮ ਮੱਧਮ ਫੁੱਲ ਝਾੜਨ ਹਾਰੀ ਮੁਸਕਰਾਹਟਾਂ ਵਾਂਗ ਨਰਮ ਲਚਕਦਾਰ ਅਤੇ ਹਲਕੇ ਫੁੱਲ ਗੁਟਕਦੇ ਹਨ। ਇਹ ਨਹੀਂ ਕਿ ਸਾਡੇ ਵਾਂਗ ਉੱਤੋਂ ਉੱਤੋਂ ਜਾਂ ਸਿਰਫ ਬਰਾਦਰੀ ਦੇ ਦਿਖਾਵਣ, ਪਰ ਘਰੋਗੀ ਜੀਵਨ ਦੇ ਅੰਦਰਲੇ ਥੀਂ ਅੰਦਰਲੀਆਂ ਤਹਿਾਂ ਵਿੱਚ ਅਤੇ ਪਤਲੇ ਤੋਂ ਪਤਲੇ ਮੁਲੰਮਿਆਂ ਵਿੱਚ ਉਹ ਮਿੱਠੇ ਬੋਲ ਹਨ। ਆਪਣੇ ਕੰਮ ਨਾਲ ਵਾਸਤਾ, ਦੂਸਰੇ ਦੇ ਕੰਮਾਂ ਗੱਲਾਂ ਵਿੱਚ ਕੋਈ ਦਖਲ ਨਾ ਦੇਣਾ, ਇੱਕ ਤਰ੍ਹਾਂ ਦੀ ਕੌਮੀ ਰੂਹ ਦੀ ਸਮਾਧੀ ਅਤੇ ਨਿਰਵਾਣ ਦਾ ਅਰਥ ਰੱਖਦੀ ਹੈ। ਮਿੱਠਾ ਬੋਲਣਾ, ਨਿਵ ਚੱਲਣਾ, ਆਪਾ ਨਾ ਜਣਾਉਣਾ, ਸਾਦਗੀ, ਪਵਿੱਤਰਤਾ, ਹਲਕਾਪਣ, ਆਪਣੇ ਕੰਮ ਵਿੱਚ ਮਗਨਤਾ, ਜਿਨ੍ਹਾਂ ਨਾਲ ਰਿਸ਼ਤੇ ਪੈਣ ਜਾਂ ਪਾਣੇ ਉਹ ਇੰਨੇ ਡੂੰਘੇ ਨਾ ਪਾਣੇ ਜਿਸ ਕਰ ਬਖੇੜੇ ਨਿਕਲਣ, ਹਲਕੇ ਫੁੱਲ ਸਲੂਕ, ਕੋਮਲ ਰਿਸ਼ਤੇ ਪਾਣੇ ਇੱਕ ਤਰ੍ਹਾਂ ਦਾ ਕੌਮੀ ਵੈਰਾਗ ਅਤੇ ਤਿਆਗ ਦੇ ਚਿੰਨ੍ਹ ਹਨ। ਜਾਪਾਨ ਵਿੱਚ ਇੱਕ ਆਦਮੀ ਸਾਰੀ ਧਰਤੀ ਫਿਰ ਕੇ ਕੁੱਲ ਮੁਲਕਾਂ ਨੂੰ ਮਿਲ ਕੇ ਆਇਆ ਹੋਵੇਗਾ, ਪਰ ਉਸਦੀ ਸ਼ਕਲ ਅਤੇ ਪਹਿਰਾਵੇ ਆਦਿ ਥੀ ਕੋਈ ਨਹੀਂ ਜਾਣ ਸਕਦਾ ਕਿ ਇਹ ਇਤਨਾ ਲਾਇਕ ਹੈ। ਇਹ ਉਸ ਸ਼ਖਸੀ ਰੂਪ ਵਿੱਚ ਭਿੱਖੂਆਂ ਦੀ ਸਾਧ ਭਰਾਵੇਂ ਦਾ ਵਟਿਆ ਕੌਮੀ ਰੂਪ ਹੈ। ਕੰਮ ਕਰਨਾ, ਬਾਹਰਲੀਆਂ ਗੱਲਾਂ ਨਾ ਕਰਨੀਆਂ, ਮਿਹਨਤ ਕਰਕੇ ਆਪਣੀ ਕਿਰਤ ਅਤੇ ਸੁੱਚੀ ਮਿਹਨਤ ਕਰ ਰੋਟੀ ਖਾਣੀ, ਇਹ ਉਸ ਸ਼ਖਸੀ ਸੰਜਮ ਦਾ ਵਟਾਇਆ ਰੂਪ ਹੈ। ਇਉਂ ਆਰਟ ਨੇ ਸੁਰਤਾ, ਮਨ ਅਤੇ ਦਿਲ ਮਾਂਝ ਕੇ ਸਵਾਰ ਕੇ ਰੱਖੇ ਹੋਏ ਸਨ। ਹਾਂਜੀ, ਇਉਂ ਆਰਟ ਨੇ ਸੁਰਤਾ, ਮਨ ਅਤੇ ਦਿਲ ਮਾਂਝ ਕੇ ਸਵਾਰ ਕੇ ਰੱਖੇ ਹੋਏ ਸਨ ਜਦ ਬੁੱਧ ਦੇ ਭਿੱਖੂਆਂ ਦਾ ਨਿਰਵਾਣ ਸੁੱਖ ਨਾਲ ਭਖਦਾ ਚਿਹਰਾ, ਮਨੁੱਖੀ ਚਰਿੱਤਰ ਦੇਖਿਆ, ਤਦ ਇੱਕ ਦ੍ਰਿੜ ਧਿਆਨ ਹੋ ਕੇ ਦਿਲ ਵਿੱਚ ਖੁੱਭ ਗਿਆ। ਸਿੱਖੀ ਆਦਰਸ਼ ਨੇ ਵੀ ਇਸ ਤਰ੍ਹਾਂ ਦਾਮਨ ਆਪਣੇ ਨਿਵਾਸ ਲਈ ਟੋਲਿਆ ਸੀ, ਅਮੀਰਾਂ ਪਾਸ ਨਹੀਂ ਗਿਆ, ਜੋ ਸ਼ਰਨ ਆਇਆ ਸੋ ਨਿਵਾਜਿਆ ਗਿਆ, ਉਹਨੂੰ ਲੋੜੀਂਦੀ ਗਰੀਬੀ ਬਖਸ਼ੀ, ਗਰੀਬੀ ਉੱਪਰ ਉਸ ਜ਼ੋਰ ਨਹੀਂ ਦਿੱਤਾ, ਜੋ ਗਰੀਬ ਸ਼ਰਨ ਆਇਆ ਉਸੇ ਨੂੰ ਲੋੜੀਂਦੀ ਅਮੀਰੀ ਬਖਸ਼ੀ ਅਤੇ ਗਰੀਬੀ ਅਮੀਰੀ ਥੀ ਪਰੇ ਦਾ ਇੱਕ ਜੀਵਨ ਅੰਦਾਜ਼ ਸਿਖਾਇਆ। ਇਸ ਲਈ ਮਨ ਦੀਆਂ ਗਰੀਬੀਆਂ ਅਮੀਰੀਆਂ ਇੱਕ ਪੈਰ ਰੱਖਣ ਵਾਸਤੇ ਉਸੇ ਤਰ੍ਹਾਂ ਦੇ ਪੱਥਰ ਦੱਸੇ ਜਿਹੜੇ ਪਹਾੜਾਂ ਵਿੱਚ ਨਦੀਆਂ ਨੂੰ ਪਾਰ ਕਰਨ ਲਈ ਪਹਾੜੀ ਲੋਕ ਰੱਖ ਲੈਂਦੇ ਹਨ, ਝੱਟ ਦਾ ਝੱਟ ਲੰਘਾਉਣ ਲਈ, ਪਾਰ ਜਾਣ ਲਈ। ਗਰੀਬ ਅਮੀਰ ਇੱਕ ਪੈਰ ਰੱਖਣ ਲਈ ਪੱਥਰ ਹਨ, ਪਰ ਸਿੱਖੀ ਆਦਰਸ਼ ਨੇ ਟੋਲ ਕੀਤੀ ਕਿ ਉਹ ਬੰਦੇ ਕਿੱਥੇ ਹਨ ਜਿਨ੍ਹਾਂ ਨੂੰ ਆਪਣੀ ਕਿਰਤ ਅਤੇ ਰਸਕ ਕਿਰਤ ਥੀ ਵੇਲ ਨਹੀਂ, ਅਤੇ ਜਿਹੜੇ ਕਿਰਤ ਦੁਆਰਾ ਅਤੇ ਖਾਸ ਕਰ ਰਸਕ ਕਿਰਤ ਦੁਆਰਾ ਆਪਣੇ ਆਪੇ ਵਿੱਚ ਮਿੱਟੇ, ਸਿੱਕੇ, ਚੁੱਪ ਬੰਦੇ ਹਨ। ਬਾਬਾ ਜੀ ਭਾਈ ਲਾਲੋ ਦੇ ਗੁੱਜੇ ਮਿੱਤਰ ਨਿਕਲੇ, ਉਹਨਾਂ ਦੇ ਘਰ ਜਾ ਕੇ ਮਹਿਮਾਨ ਹੋਏ, ਕਿਰਤ ਦੁਆਰਾ ਸੁਰਤੀ ਸੁਰਤ ਵਾਲੇ ਕਮਾਈ ਕਰਨ ਵਾਲੇ ਸਾਈਂ ਲੋਕ ਸਨ। ਗੁਰੂ ਨਾਨਕ ਦੇਵ ਜੀ ਦੀ ਪੂਰਨ ਸਿੱਖੀ ਅਤੇ ਪੂਰਨ ਬੁੱਧ ਹੋਣ ਦੀ ਕਿਰਤ, ਆਤਮਕ ਕਿਰਤ ਗਲੋਖੜ ਲੋਕਾਂ ਵਿੱਚ ਜੜ ਨਹੀਂ ਪਕੜ ਸਕਦੀ ਸੀ। ਫਿਲਾਸਫੀ ਵਿੱਚ ਬਹਿ ਚੁੱਕੀਆਂ ਫੋਕੀਆਂ ਚਰਚਾ ਕਰਨ ਵਾਲੇ ਲੋਕ ਬਾਬਾ ਜੀ ਦੇ ਆਦਰਸ਼ ਨੂੰ ਧਾਰਨ ਨਹੀਂ ਕਰ ਸਕਦੇ। ਚੁੱਪ ਅਤੇ ਮਿਹਨਤੀ ਬੰਦੇ ਬਾਬਾ ਜੀ ਦੇ ਨਾਮ ਨੂੰ ਆਪਣੇ ਦਿਲ ਦਾ ਦੇਵਤਾ ਬਣਾ ਸਕਦੇ ਹਨ। ਹਾਂਜੀ, ਚੁੱਪ ਅਤੇ ਮਿਹਨਤੀ ਬੰਦੇ ਬਾਬਾ ਜੀ ਦੇ ਨਾਮ ਨੂੰ ਆਪਣੇ ਦਿਲ ਦਾ ਦੇਵਤਾ ਬਣਾ ਸਕਦੇ ਹਨ। ਉਹ ਪਿਆਰ ਕਰਨ ਦਾ ਆਰਟ ਸਭ ਆਰਟਾਂ ਦਾ ਸ਼੍ਰੋਮਣੀ ਹੈ, ਸਭ ਆਰਟਾਂ ਥੀ ਵੱਧ ਪਿਆਰ ਸੁਰਤ ਨੂੰ ਮਾਂਜਦਾ ਹੈ, ਦਿਲ ਨੂੰ ਟਿਕਾਅ ਵਿੱਚ ਲਿਆਂਦਾ ਹੈ। ਇੱਕ ਪਰ ਅਤੇ ਦੂਜਾ ਬਾਰਮੁਖੀ, ਇਹ ਮਨ ਦੀਆਂ ਕਰਤੂਤਾਂ ਦੀ ਉਪਰਾਮ ਕਰਕੇ ਚਿੰਤਨ ਵਿੱਚ ਚੇਤੇ ਨੂੰ ਇਕਾਗਰ ਸੂਤੇ ਕਰਦਾ ਹੈ। ਸੋ ਬਾਬਾ ਜੀ ਨੇ ਹੋਰ ਆਰਟਾਂ ਦਾ ਆਸਰਾ ਨਾ ਲੈਂਦੇ ਹੋਏ ਪਿਆਰ ਆਰਟ ਨੂੰ ਮੁੱਖ ਰੱਖਿਆ ਹੈ। ਇਹ ਪਿਆਰ ਆਰਟ ਵੀ ਗੱਲਾਂ ਕਰਨ ਵਾਲੇ ਪਰ ਨਿੰਦਾ ਕਰਨ ਵਾਲੀਆਂ ਨਿਕੰਮੀਆਂ ਕੌਮਾਂ ਵਿੱਚ ਨਾ ਜੰਮ ਸਕਦਾ ਹੈ, ਨਾ ਵੱਡਾ ਹੋ ਸਕਦਾ ਹੈ। ਹਾਂਜੀ, ਇਹ ਪਿਆਰ ਆਰਟ ਵੀ ਗੱਲਾਂ ਕਰਨ ਵਾਲੇ ਪਰ ਨਿੰਦਾ ਕਰਨ ਵਾਲੀਆਂ ਨਿਕੰਮੀਆਂ ਕੌਮਾਂ ਵਿੱਚ ਨਾ ਜੰਮ ਸਕਦਾ ਹੈ, ਨਾ ਵੱਡਾ ਹੋ ਸਕਦਾ ਹੈ। ਕੰਮ ਕਰਨ ਵਾਲੇ ਲੋਕਾਂ ਵਿੱਚ ਸੁੱਤੇ ਸਿੱਧ ਇੱਕ ਪਿਆਰ ਦੀ ਅੰਸ਼ ਜੰਮਦੀ, ਉੱਗਦੀ ਅਤੇ ਬਲਦੀ ਹੈ, ਜਿਹੜੀ ਹੋਰ ਕਿਸੇ ਤਰ੍ਹਾਂ ਨਹੀਂ ਆ ਸਕਦੀ। ਕੰਮ ਕਰਨ ਨਾਲ ਸੁੱਤੇ ਸਿੱਧ ਆਪ ਨੂੰ ਭੁੱਲ ਜਾਂਦਾ ਹੈ। ਮਨੁੱਖ ਮਨ ਜਾਂ ਮਨ ਥੀ ਵੀ ਉੱਚੀ ਹਾਲਤ ਵਿੱਚ ਆਪ ਮੁਹਾਰਾ ਚੜ੍ਹ ਜਾਂਦਾ ਹੈ, ਹਰ ਕੋਈ ਚੜ੍ਹ ਜਾਂਦਾ ਹੈ ਅਤੇ ਆਪ ਮੁਹਾਰੀ ਪਿਆਰ ਦੀ ਕਣੀ ਦੁਨੀਆ ਦੇ ਦੁੱਖਾਂ ਸੁੱਖਾਂ ਵਿੱਚ ਨਿਵਾਸ ਕਰਦੀ ਦਿਸ ਪੈਂਦੀ ਹੈ। ਇੱਕ ਗਰੀਬ ਜੋੜਾ ਇੱਕ ਵਾਰੀ ਕਿਸੇ ਬਿਪਤਾ ਕਰਕੇ ਪੂਅਰ ਹਾਊਸ ਯਾਨੀ ਗਰੀਬਾਂ ਲਈ ਜੋ ਖਾਸ ਘਰ ਆਉਂਦੇ ਹਨ ਜਿੱਥੇ ਉਹਨਾਂ ਨੂੰ ਮਜ਼ਦੂਰੀ ਅਤੇ ਮਿਹਨਤ ਕਰਨ ਲਈ ਮਿਲਦੀ ਹੈ ਵਿੱਚ ਲਿਆਂਦਾ ਗਿਆ, ਪੂਅਰ ਹਾਊਸ ਵਿੱਚ ਲਿਆਂਦਾ ਗਿਆ। ਗਰੀਬ ਕਿਰਸਾਨ ਕਿਰਤੀ ਮਿਹਨਤੀ ਜੋੜਾ ਸੀ ਅਤੇ ਮਰਦ ਨੂੰ ਮਰਦਾਂ ਵਿੱਚ ਥਾਂ ਦਿੱਤੀ ਗਈ ਅਤੇ ਉਹਦੀ ਬੰਨਣੀ ਨੂੰ ਜ਼ਨਾਨੀਆਂ ਵਿੱਚ ਥਾਂ ਦਿੱਤੀ ਗਈ। ਜਦ ਮਜ਼ਦੂਰੀ ਕਰ ਚੁੱਕਾ, ਰਾਤ ਪਈ, ਸੌਣ ਦਾ ਵੇਲਾ ਆਇਆ, ਤਦ ਪੁੱਛਣ ਲੱਗਾ, ਮੇਰੀ ਮੈਰੀ ਕਿੱਥੇ ਹੈ? ਉਹਦੀ ਇਸਤਰੀ ਦਾ ਨਾਂ ਮੈਰੀ ਸੀ। ਮੈਰੀ ਕਿੱਥੇ ਹੈ? ਜਵਾਬ ਮਿਲਦਾ ਹੈ, ਉਹ ਤਾਂ ਅੱਜ ਰਾਤ ਨੂੰ ਨਹੀਂ ਮਿਲ ਸਕਦੀ। ਉਹ ਗਰੀਬ ਬੰਦਾ ਹੈਰਾਨ ਹੋ ਕੇ ਕਹਿੰਦਾ ਹੈ, ਹੈਂ, ਅੱਜ ਰਾਤ ਮੈਨੂੰ ਮੈਰੀ ਦੀ ਦੀਦਾਰ ਨਹੀਂ ਹੋਣਗੇ, ਅੱਜ ਰਾਤ ਮੈਨੂੰ ਮੇਰੀ ਮੈਰੀ ਦੇ ਦੀਦਾਰ ਨਹੀਂ ਹੋਣਗੇ। ਕਿਉਂ? 40 ਸਾਲ ਹੋ ਗਏ ਹਨ, ਮੈਂ ਹਰ ਰਾਤ ਆਪਣੀ ਮੈਰੀ ਨੂੰ ਗੁੱਡ ਨਾਈਟ ਦਾ ਪਿਆਰ ਦੇ ਕੇ ਲੈ ਕੇ ਸੌਣ ਜਾਂਦਾ ਰਿਹਾ ਹਾਂ। ਇਹ ਪਿਆਰ ਮਿਹਨਤੀ ਅਤੇ ਸੁੱਚੀ ਕਿਰਤ ਕਰਨ ਵਾਲਿਆਂ ਵਿੱਚ ਆਪ ਮੁਹਾਰਾ ਪੈਦਾ ਹੁੰਦਾ ਹੈ। ਉਹਨਾਂ ਨੂੰ ਪੈਸੇ ਰੁਪਏ ਥੀ ਵੱਧ ਬੰਦੇ ਪਿਆਰੇ ਲੱਗਦੇ ਹਨ। ਬਾਬਾ ਜੀ ਦਾ ਸਿੱਖੀ ਆਦਰਸ਼ ਕੰਮ ਕਰਨ ਵਾਲਿਆਂ ਇਹੋ ਜਿਹੀਆਂ ਸੋਹਣੀਆਂ ਜੋੜੀਆਂ ਵਿੱਚ ਸਮਾ ਸਕਦਾ ਹੈ। ਭੋਲੇ ਪਾਲੇ ਮੂੰਹ ਤਲੇ ਕੀਤੇ ਕਿਰਤੀ ਲੋਕਾਂ ਵਿੱਚ ਆਪ ਮੁਹਾਰਾ ਸਿੰਜਰ ਸਕਦਾ ਹੈ, ਪਰ ਸਤਿਗੁਰੂ ਦੀ ਸਿੱਖੀ ਦੇ ਚਰਨ ਸ਼ਰਨ ਆਏ ਹੋਰ ਸਭ ਆਰਟ ਉਸ ਪਿਆਰ ਦੀ ਇੱਕ ਲਿਸ਼ਕ ਹਨ, ਜਿਹੜੀ ਸਾਡੇ ਸਿਰ ਪਏ ਝਮੇਲਿਆਂ ਕਰਕੇ ਅਜੇ ਨਹੀਂ ਲਿਸ਼ਕੀ। ਅਤੇ ਆਰਟ ਦੀ ਵਿਰਧੀ ਇੱਕ ਅੰਦਰਲੇ ਜੀਵਨ ਅਤੇ ਜੀਵਨ ਦੇ ਸੁਪਰ ਭਰੇ ਪ੍ਰੇਮ ਰਸ ਰੰਗ ਦਾ ਆਪ ਮੁਹਾਰਾ ਛਿੜ ਪਿਆ ਰਾਗ ਹੈ। ਸਿੱਖੀ ਵਿੱਚ ਹਾਲੇ ਇਸ ਲਿਸ਼ਕ ਦਾ ਨਾ ਆਉਣਾ ਦੱਸਦਾ ਹੈ ਕਿ ਸਾਡੇ ਵਿੱਚ ਉਸ ਜਗਮਗ ਦਗ ਦਗ ਬਲ ਦੇ ਪਿਆਰ ਪ੍ਰਕਾਸ਼ ਦਾ ਘਾਟਾ ਹੈ। ਅਸੀਂ ਆਪਣੇ ਆਸ ਪਾਸ ਵਸਦੇ ਲੋਕਾਂ ਗਲੋਖੜ ਲੋਕਾਂ ਨਾਲ ਮਿਲ ਕੇ ਲਾਭਦਾਇਕ ਕਿਰਤ ਦਾ ਰਾਹ ਭੁੱਲੀ ਬੈਠੇ ਹਾਂ। ਆਸਾ ਤ੍ਰਿਸ਼ਨਾ ਦੇ ਕਾਲੇ ਸਮੁੰਦਰ ਦੀਆਂ ਲਹਿਰਾਂ ਉੱਪਰ ਚੜ੍ਹ ਕੇ ਉਸ ਬੇਨੈਣ ਕਸ਼ਮਕਸ਼ ਜਿਹੜੀ ਵਿਹਲੇ ਸ਼ਖਸਾਂ ਦੇ ਨਿਕੰਮੀਆਂ ਕੌਮਾਂ ਵਿੱਚ ਉਹਨਾਂ ਦੇ ਜੀਵਨ ਦੇ ਛੱਕੇ ਛੁੜਾਉਂਦੀ ਹੈ ਵਿੱਚ ਪੈ ਕੇ ਆਪਣਾ ਉਸ ਚੁੱਪ ਰਸ ਭਰੇ ਲੱਖ ਨੈਣਾਂ ਵਾਲੇ ਜੀਵਨ ਆਦਰਸ਼ ਨੂੰ ਭੁਲਾ ਬੈਠੇ ਹਾਂ। ਨਹੀਂ ਤਾਂ ਜਦ ਇਟਲੀ ਨੂੰ ਈਸਾ ਦੇ ਪਿਆਰ ਦੀ ਚਿਣਗ ਮਿਲੀ ਸੀ, ਉੱਥੇ ਕੁੱਲ ਪੱਛਮੀ ਦੁਨੀਆ ਦਾ ਆਲੀਸ਼ਾਨ ਆਰਟ ਰਫੈਲ ਅਤੇ ਮਾਈਕਲ ਐਂਜਲੇ ਅਤੇ ਲਿਨਾਰਡੋ ਆਦਿ ਦੀ ਜੀਨੀਅਸ ਵਿੱਚ ਪ੍ਰਗਟ ਹੋਇਆ। ਗਿਰਜੇ ਬਣਾਉਣ ਵਿੱਚ ਪਿਆਰ ਆਰਟ ਰੂਪ ਹੋ ਚੁੱਪ ਹੋ ਗਿਆ। ਹੁਣ ਤੱਕ ਉਹਨਾਂ ਪਿਆਰ ਮੰਦਰਾਂ ਨੂੰ ਵੇਖ ਵੇਖ ਈਸਾ ਦੇ ਨਾਮ ਨੇ ਜੋ ਉਤਸ਼ਾਹ ਕੁਝ ਪੱਛਮੀ ਸੱਭਿਅਤਾ ਨੂੰ ਦਿੱਤਾ, ਉਹ ਆਰਟ ਦੇ ਅਮੁੱਲ ਕਿਰਤਾਂ ਅਤੇ ਕਰਨੀਆਂ ਵਿੱਚ ਸਦਾ ਲਈ ਅੰਕਿਤ ਹੋਇਆ ਹੈ। ਕਦੀ ਅੱਖੀਓਂ ਓਲੇ ਨਹੀਂ ਹੋ ਸਕਦਾ। ਦਿਲ ਦੀ ਪਿਆਰ ਧੜਕਣ ਨੂੰ ਪੱਥਰ ਵਿੱਚ ਪ੍ਰਗਟ ਕਰਨਾ, ਪਿਆਰ ਕਾਵੀ ਥੀ, ਪਿਆਰ ਰਾਗ ਥੀ, ਪਿਆਰ ਸੇਵਾ ਥੀ, ਕਿਸੀ ਹਾਲਤ ਘੱਟ ਨਹੀਂ। ਜਿੱਥੇ ਗੁਰੂ ਨਾਨਕ ਦੇਵ ਜੀ ਦਾ ਫੇਰਾ ਹੋਇਆ, ਉੱਥੇ ਸਾਡੇ ਪਿਆਰ ਨੇ ਮੁੜ ਫੇਰਾ ਉਸੇ ਤਰ੍ਹਾਂ ਨਹੀਂ ਪਾਇਆ। ਨਹੀਂ ਤਾਂ ਅੱਜ ਤੱਕ ਸਿੱਖ ਕੌਮ ਨੇ ਗੁਰੂ ਗ੍ਰੰਥ ਸਾਹਿਬ ਦਾ ਉੱਚ ਮਨੁੱਖੀ ਆਦਰਸ਼ ਤਾਰਿਆਂ ਦੇ ਅੱਖਰਾਂ ਵਿੱਚ ਕੁੱਲ ਦੁਨੀਆ ਦਾ ਆਕਾਸ਼ ਬਣਾ ਦੇਣਾ ਸੀ। ਸਾਡੇ ਗੁਰਦੁਆਰਿਆਂ ਦੀਆਂ ਇਮਾਰਤਾਂ ਤਾਜ ਮਹਿਲ ਨੂੰ ਫਿੱਕਾ ਪਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਸਨ। ਤਾਜ ਮਹਿਲ ਇੱਕ ਪਰੀ ਰੂਹੋਂ ਦੇ ਪਿਆਰ ਵਿੱਚ ਬਣੀ ਮੂਰਤ ਹੈ, ਪਰ ਜਿਸ ਗੁਰੂ ਦੀ ਚਰਨ ਧੂੜੀ ਲੈ ਪਰੀ ਸੋਣਪ ਦਾ ਜਨਮ ਆਉਂਦਾ ਹੈ, ਉਸ ਗੁਰੂ ਦੇ ਨਾਮ ਵਿੱਚ ਹੁੰਦੀਆਂ ਥਾਵਾਂ ਹੁਣ ਤੱਕ ਸਾਡੇ ਪਿਆਰ ਨੇ ਚੰਨਾਂ ਨਾਲ ਜੜ ਛੱਡਣੀਆਂ ਲੋੜੀਂਦੀਆਂ ਸਨ। ਹਾਲੇ ਤੱਕ ਕੁਛ ਨਹੀਂ ਕਿਹਾ ਜਾ ਸਕਦਾ। ਅਸੀਂ ਗਰੀਬ ਕੌਮ ਹਾਂ, ਇਹ ਮਾਇਆ ਦੀਆਂ ਖੇਡਾਂ ਹਨ। ਈਸਾ ਦੇ ਹਵਾਰੀਆਂ ਪਾਸ ਕੋਈ ਮਾਇਆ ਦੀ ਖੇਡ ਨਹੀਂ ਸੀ। ਸੈਂਟ ਪਾਲ ਇੱਕ ਹੱਥਕੜੀ ਲੱਗਾ ਕੈਦੀ ਦੀ ਹੈਸੀਅਤ ਵਿੱਚ ਯੂਰਪ ਪਹੁੰਚਿਆ ਸੀ। ਮਾਈਕਲ ਏਂਜਲੇ ਪਾਸ ਹੁਨਰ ਸੀ, ਪੈਸਾ ਨਹੀਂ ਸੀ। ਰਫੇਲ ਰਾਜਾ ਨਹੀਂ ਸੀ। ਇਹ ਜੀਨੀਅਸ ਅਰਸ਼ੋਂ ਉਤਰਦੇ ਹਨ। ਇਹ ਅਮਰੀ ਰੱਬੀ ਅਪਚਲੀ ਜੋਤ ਪਿਆਰ ਭਰੇ ਦਿਲਾਂ ਦੇ ਮੰਦਰਾਂ ਮੀਨਾਰਾਂ 'ਤੇ ਉਤਰਦੀ ਹੈ। ਆਰਟ ਦੀ ਜੀਨੀਅਸ ਬਾਦਸ਼ਾਹੀਆਂ ਨੂੰ ਤਾਂ ਇੱਟਾਂ ਗਾਰੇ ਚੂਨੇ ਵਾਂਗ ਹੱਥਾਂ ਵਿੱਚ ਫੇਰਦੀ ਹੈ। ਪਿਆਰ ਸੁਫਨੇ ਰੂਪੇ ਧਨ ਦੀ ਲੋੜ ਹੈ, ਕਿਸੇ ਉੱਚੇ ਮਹਿਲ ਕਿਸੇ ਤਾਜ ਦੇ ਬੰਨਣ ਵਾਲੇ ਦੀ ਲੋੜ ਹੈ। ਬਾਕੀ ਮਿਸਾਲ ਹੈ ਤੇ ਮਿਲ ਸਕਦੀ ਹੈ। ਮਿਸਾਲ ਉੱਤੇ ਉਹ ਸਿੱਧਕ ਰੱਖਦੇ ਹਨ ਜਿਨ੍ਹਾਂ ਅੰਦਰ ਜੀਵਨ ਕਣੀ ਹੈ। ਉਹ ਚੀੜ ਦੇ ਬੂਟੇ ਵਾਂਗ ਜੀਂਦੀ ਸੈਲ ਸੁੱਕੀਆਂ ਚਟਾਨਾਂ ਵਿੱਚੋਂ ਆਪਣਾ ਭੋਜਨ ਖਿੱਚ ਲੈਂਦੀ ਹੈ। ਸੋ ਜੀਵਨ ਕਣੀ ਵਾਲੀ ਜੀਨੀਅਸ ਦੀ ਲੋੜ ਹੈ। ਇਹ ਸੰਸਾਰ ਇਕੱਲਾ ਨਹੀਂ, ਉੱਪਰਲੇ ਮਹਾਂਪੁਰਖ ਜਿਉਂਦੇ ਹਨ। ਸਾਡੇ ਨਾਮ ਜਪਣ ਵਾਲੇ, ਵੰਡ ਛਕਣ ਵਾਲੇ, ਕਮਾਈ ਵਾਲੇ ਸਿੱਖ ਸਤਿਗੁਰੂ ਜੀ ਦਾ ਅਕਾਲੀ ਬੇੜਾ ਸਾਡੇ ਚੋਣ ਨੂੰ ਵੇਖਦਾ ਹੈ। ਜੇ ਅਸਾਂ ਚੁਣੀ ਦੁਨੀਆਦਾਰੀ, ਮਾਇਆ, ਖੁਦਗਰਜ਼ੀ, ਤਾਂ ਉਹ ਪਰੇ ਹੋ ਗਏ ਅਤੇ ਸਾਨੂੰ ਵੇਖਦੇ ਹਨ ਕਿ ਕਦ ਸੱਟ ਲੱਗੇ, ਕਦ ਹੋਸ਼ ਆਵੇ ਜੋ ਅਸੀਂ ਇਹਨਾਂ ਮੂਰਖਾਂ ਦੀ ਮਦਦ ਕਰ ਸਕੀਏ। ਫਿਰ ਦੁਹਰਾ ਦੇਈਏ, ਇਹ ਸੰਸਾਰ ਇਕੱਲਾ ਨਹੀਂ, ਉੱਪਰਲੇ ਮਹਾਂਪੁਰਖ ਜਿਉਂਦੇ ਹਨ। ਸਾਡੇ ਨਾਮ ਜਪਣ ਵਾਲੇ, ਵੰਡ ਛਕਣ ਵਾਲੇ, ਕਮਾਈ ਵਾਲੇ ਸਿੱਖ ਸਤਿਗੁਰੂ ਜੀ ਦਾ ਅਕਾਲੀ ਬੇੜਾ ਸਾਡੇ ਚੋਣ ਨੂੰ ਵੇਖਦਾ ਹੈ। ਜੇ ਅਸੀਂ ਚੁਣੀ ਦੁਨੀਆਦਾਰੀ, ਮਾਇਆ, ਖੁਦਗਰਜ਼ੀ, ਤਦ ਉਹ ਪਰੇ ਹੋ ਗਏ ਅਤੇ ਸਾਨੂੰ ਵੇਖਦੇ ਹਨ ਕਿ ਕਦ ਸੱਟ ਲੱਗੇ, ਕਦ ਹੋਸ਼ ਆਵੇ ਜੋ ਅਸੀਂ ਇਹਨਾਂ ਮੂਰਖਾਂ ਦੀ ਮਦਦ ਕਰ ਸਕੀਏ। ਜੇ ਅਸਾਂ ਚੁਣਿਆ ਸਤਿਗੁਰੂ ਦਾ ਪਿਆਰ, ਤੀਬਰ ਪਿਆਰ, ਮੁੜ ਪਿਆਰ, ਤਦ ਉਹ ਸਾਡੇ ਪਰ ਅਗੰਮੀ ਗੁਣਾਂ ਦੀ ਵਰਖਾ ਅਵੱਸ਼ ਕਰ ਰਹੇ ਹਨ। ਬਰਤਨ ਸਿੱਧਾ ਹੋਵੇ ਤਦ ਪੈਸੀ, ਜੇ ਬਰਤਨ ਮੂੰਦਾ ਪਾ ਦਿੱਤਾ ਤਦ ਮਿਹਰ ਦੇ ਹੜਾਂ ਦੇ ਹੜ ਉੱਪਰੋਂ ਲੰਘ ਜਾਂਦੇ ਹਨ। ਹਾਂਜੀ, ਜੇ ਅਸਾਂ ਚੁੜਿਆ ਸਤਿਗੁਰ ਦਾ ਪਿਆਰ, ਤੀਬਰ ਪਿਆਰ, ਮੁੜ ਪਿਆਰ, ਤਦ ਉਹ ਸਾਡੇ ਉੱਪਰ ਅਮਰੀ ਗੁਣਾਂ ਦੀ ਵਰਖਾ ਅਵੱਸ਼ ਕਰ ਰਹੇ ਹਨ। ਬਰਤਨ ਸਿੱਧਾ ਹੋਏ ਤਦ ਪੈਸੀ, ਜੇ ਬਰਤਨ ਮੂੰਦਾ ਪਾ ਦਿੱਤਾ ਤਦ ਮਿਹਰ ਦੇ ਹੜਾਂ ਦੇ ਹੜ ਉੱਪਰੋਂ ਲੰਘ ਜਾਂਦੇ ਹਨ। ਵੇਲਾ ਹੈ ਕਿ ਅਸੀਂ ਆਪਣੇ ਦਿਲਾਂ ਵਿੱਚ ਕੰਘੀ ਮਾਰ ਕੇ ਦੇਖੀਏ ਕਿ ਸਾਡੀ ਚੋਣ ਕੀ ਹੈ। ਪਿਆਰ ਕੇ ਗਾਲਾਂ, ਹਾਂਜੀ ਸਾਡੀ ਚੋਣ ਕੀ ਹੈ? ਪਿਆਰ ਕੇ ਗਾਲਾਂ, ਕਮਾਈ ਕੇ ਨਿੰਦਾ, ਉਸਤਤ ਝਗੜੇ, ਮਿਹਰ ਕਣੀ ਦਾ ਪਾਲਣਾ ਕੇ ਮ੍ਰਿਗ ਤ੍ਰਿਸ਼ਨਾ ਵੱਲ ਦੌੜਨਾ, ਅੰਤਰਮੁਖੀ ਕਿਰਤ ਦੁਆਰਾ ਹੋਣਾ ਕਿ ਅਖਬਾਰਾਂ ਅਤੇ ਲੋਕਾਂ ਦੇ ਮਗਰ ਸਾਹੋ ਸਾਈ ਨੱਸੀ ਜਾਣਾ, ਬਦਫੈਲੀਆਂ ਵੱਲ ਆਪਣੇ ਆਤਮਾ ਦੇ ਟੋਟੇ ਕਰ ਸੁੱਟਣਾ, ਆਪਣੇ ਮਨ ਜਿਸਮ ਅਤੇ ਸੁਰਤ ਦੀ ਸਰੀਰਕ ਮਾਨਸਿਕ ਕੰਮ ਨਾਲ ਰੱਬ ਵੱਲ ਪਾਉਣਾ ਕਿ ਆਪੇ ਨੂੰ ਚੱਕ ਮਾਰ ਮਾਰ ਪੁੱਟਣਾ ਅਤੇ ਆਪਣੇ ਲਹੂ ਦਾ ਸਵਾਦ ਲੈਣਾ। ਫਿਰ ਦੁਹਰਾ ਦੇਈਏ, ਵੇਲਾ ਇਹ ਹੈ ਕਿ ਅਸੀਂ ਆਪਣੀ ਦਿਲਾਂ ਵਿੱਚ ਕੰਘੀ ਮਾਰ ਕੇ ਦੇਖੀਏ ਕਿ ਸਾਡੀ ਚੋਣ ਕੀ ਹੈ। ਪਿਆਰ ਕੇ ਗਾਲਾਂ, ਕਮਾਈ ਕੇ ਨਿੰਦਾ, ਉਸਤਤ ਕੇ ਝਗੜੇ, ਮਿਹਰ ਕਰਨੀ ਦਾ ਪਾਲਣਾ ਕੇ ਮ੍ਰਿਗ ਤ੍ਰਿਸ਼ਨਾ ਵੱਲ ਦੌੜਨਾ, ਅੰਤਰਮੁਖੀ ਕਿਰਤ ਦੁਆਰਾ ਹੋਣਾ ਕਿ ਅਖਬਾਰਾਂ ਅਤੇ ਲੋਕਾਂ ਦੇ ਮਗਰ ਸਾਹੋ ਸਾਈ ਨੱਸੀ ਜਾਣਾ, ਬਦਫੈਲੀਆਂ ਵੱਲ ਆਪਣੇ ਆਤਮਾ ਦੇ ਟੋਟੇ ਕਰ ਸੁੱਟਣਾ, ਆਪਣੇ ਮਨ ਜਿਸਮ ਅਤੇ ਸੁਰਤ ਦੀ ਸਰੀਰਕ ਮਾਨਸਿਕ ਕੰਮ ਨਾਲ ਰੱਬ ਵੱਲ ਪਾਉਣਾ ਕਿ ਆਪੇ ਨੂੰ ਚੱਕ ਮਾਰ ਮਾਰ ਪੁੱਟਣਾ ਅਤੇ ਆਪਣੇ ਲਹੂ ਦਾ ਸਵਾਦ ਲੈਣਾ। ਦੁਨੀਆ ਤਾਂ ਬਾਵਲ ਹੈ ਹੀ, ਪਰ ਸਤਿਗੁਰੂ ਦੇ ਆਦਰਸ਼ ਦਾ ਦਮ ਭਰਨ ਵਾਲਿਆਂ ਦੀ ਚੋਣ ਕੀ ਹੋਣੀ ਚਾਹੀਦੀ ਹੈ। ਹੁਣ ਵੇਲਾ ਹੈ ਕਿ ਹਰ ਇੱਕ ਸਿੱਖ ਸਿੱਖੀ ਨੂੰ ਧਾਰਨ ਕਰੇ ਅਤੇ ਪਾਲੇ। ਜਦ ਸਾਡੀ ਸ਼ਖਸੀ ਅਤੇ ਕੌਮੀ ਚੋਣ ਗੁਰਮੁਖਾਂ ਵਾਲੀ ਹੋ ਜਾਏਗੀ, ਤਦ ਗੁਰਮੁਖੀ ਗੁਣ ਜਿਨ੍ਹਾਂ ਵਿੱਚੋਂ ਇੱਕ ਪਿਆਰ ਕਿਰਤ ਥੀ ਪੈਦਾ ਹੋਈ ਰਸਕ ਕਿਰਤ ਸੀ, ਸਾਡੇ ਅੰਦਰ ਅਰਸ਼ਾਂ ਥੀ ਆਪ ਮੁਹਾਰੀ ਸਿੰਜਰੇਗੀ। ਅਤੇ ਜਦ ਤੱਕ ਸਹਿਜ ਵਿੱਚ ਸਹਿਜੇ ਸਹਿਜੇ ਅਰਸ਼ੀ ਗੁਣਾਂ ਨੂੰ ਸਿੰਜਣ ਦੀ ਥਾਂ ਨਹੀਂ ਦਿੰਦੇ, ਤਦ ਤੱਕ ਸ਼ਖਸੀਅਤ ਯਾਨੀ ਸਿੱਖ ਪਰਸਨੈਲਿਟੀ ਹੌਲੇ ਹੌਲੇ ਡਿਸੀਪੇਟ ਅਰਥਾਤ ਬੇਅਰਥ ਧੂੜ ਵਿੱਚ ਧੂੜ ਸਮਾਨ ਗੁੰਮ ਜਾਏਗੀ। ਤਦ ਸਿੱਖ ਪਰਸਨੈਲਿਟੀ ਅਰਥਾਤ ਸਿੱਖ ਸੂਰਤ ਆਪਣੀਆਂ ਬੇਚੈਨੀਆਂ ਅਤੇ ਬਾਰਮੁਖੀ ਨਿਕੰਮੀਆਂ ਗੱਲਾਂ ਵਿੱਚ ਵਿਖੜੇ ਕੇਸਾਂ ਵਾਂਗੂ ਉਲਝਾਵਾਂ ਵਿੱਚ ਘਬਰਾਵਾਂ ਵਿੱਚ ਘੋਪ ਸੁੱਟਾਂਗੇ, ਤਦ ਕੀ ਪਿਆਰ ਅਤੇ ਕੀ ਆੜ ਅਤੇ ਕੀ ਹੋਰ ਮਨੁੱਖੀ ਗੁਣ ਸਭ ਥੀ ਵਾਂਝੇ ਜਾਵਾਂਗੇ। ਹਰਿਮੰਦਰ ਦਰਬਾਰ ਸਾਹਿਬ ਦੀ ਛੱਤ ਵਿੱਚ ਸਾਡੇ ਹੀਰੇ ਨਾ ਚਮਕਣ, ਪਰ ਸਾਡੀਆਂ ਜਨਾਨੀਆਂ ਦੇ ਕੰਨਾਂ ਵਿੱਚ ਹੀਰੇ ਲਟਕਣਾ ਦੱਸਦੇ ਹਨ ਕਿ ਸਾਡਾ ਗੁਰੂ ਨਾਲ ਪਿਆਰ ਹਾਲੇ ਉਸ ਤੀਬਰਤਾ 'ਤੇ ਨਹੀਂ ਪੁੱਜਾ ਜਿਸ ਵਿੱਚ ਅਰਸ਼ਾਂ ਥੀ ਜੀਨੀਅਸ 'ਤੇ ਪਿਆਰ ਉਤਰਦਾ ਹੈ। ਨਨਕਾਣੇ ਸਾਹਿਬ ਜੀ ਦੀ ਇਮਾਰਤ ਹੀ ਇੰਨੀ ਆਲੀਸ਼ਾਨ ਹੋਣੀ ਚਾਹੀਦੀ ਹੈ ਕਿ ਸਾਰੀ ਦੁਨੀਆ ਦੇ ਆਰਟ ਰਸਕ ਉਹਦੇ ਦੀਦਾਰ ਨੂੰ ਆਉਣ। ਸਾਡੇ ਰਹਿਣ ਦੇ ਘਰਾਂ ਦੀ ਬਣਾਵਟ, ਸਾਡੇ ਵਿਹੜਿਆਂ ਦੀ ਲੰਬਾਈ ਚੌੜਾਈ ਅਨੋਖੀ ਹੋਣੀ ਚਾਹੀਦੀ ਹੈ। ਜੇ ਸਿੱਖਾਂ ਦੇ ਵਿਹੜੇ ਵਿੱਚ ਸਾਰਾ ਜਸ ਨਾ ਮਿਟਿਆ, ਤਦ ਇਸ ਵਿਹੜੇ ਅਤੇ ਹੋਰਨਾਂ ਦੇ ਵਿਹੜੇ ਵਿੱਚ ਫਰਕ ਕੀ? ਸਿੱਖਾਂ ਦਾ ਪਿਆਰ ਚਾਨਣੀ ਰਾਤ ਵਾਂਗ ਅਮੀਰ ਗਰੀਬ 'ਤੇ ਇੱਕੋ ਜਿਹਾ ਨਾ ਪਿਆ। ਸਿੱਖ ਦੇ ਮੁਖੜੇ ਦਾ ਗੁਰਮੁਖੀ ਅਨੋਖਾਪਣ ਕੀ? ਸਿੱਖ ਦਾ ਪਿਆਰ ਚਾਨਣੀ ਰਾਤ ਵਾਂਗ ਅਮੀਰ ਗਰੀਬ 'ਤੇ ਇੱਕੋ ਜਿਹਾ ਨਾ ਪਿਆ ਤਾਂ ਸਿੱਖ ਦੇ ਮੁਖੜੇ 'ਤੇ ਗੁਰਮੁਖੀ ਅਨੋਖਾਪਣ ਕੀ? ਜੇ ਬਿਨ ਗਹਿਣੇ ਸਿੱਖਣੀ ਅਤੇ ਸਿੱਖ ਦੇ ਕਿਸੇ ਥਾਂ 'ਤੇ ਖੜ੍ਹੇ ਜਾਣ ਨਾਲ ਹੀ ਉਹ ਸੁਭਾਵਾਂ 'ਤੇ ਪਿਆਰ ਪੈਦਾ ਕਰਨ ਵਾਲਾ ਨਵਾਂ ਕੇਂਦਰ ਨਾ ਬਣਿਆ, ਸਿੱਖਾਂ ਦੇ ਦਰਸ਼ਨ ਦਾ ਲਾਭ ਕੀ? ਫਿਰ ਦੁਹਰਾ ਦੇਈਏ, ਜੇ ਬਿਨ ਗਹਿਣੇ ਸਿੱਖਣੀ ਅਤੇ ਸਿੱਖ ਦੇ ਕਿਸੇ ਥਾਂ 'ਤੇ ਖੜ੍ਹੇ ਜਾਣ ਨਾਲ ਹੀ ਉਹ ਸੁਭਾਵਾਂ 'ਤੇ ਪਿਆਰ ਪੈਦਾ ਕਰਨ ਵਾਲਾ ਨਵਾਂ ਕੇਂਦਰ ਨਾ ਬਣਿਆ, ਸਿੱਖਾਂ ਦੇ ਦਰਸ਼ਨ ਦਾ ਲਾਭ ਕੀ? ਸੋ ਹੇ ਸਤਿਗੁਰਾਂ ਦੀ ਸਜਾਈ ਕੌਮ, ਤੇਰਾ ਜਲ ਪਾਣੀ ਸਤਿਗੁਰੂ ਦੀ ਨੀਲੀ ਅਕਾਲੀ ਪਿਆਰ ਪਾਤੀ ਵਿੱਚ ਹੈ, ਇੱਥੇ ਨਹੀਂ ਜਿੱਥੇ ਨਿਰਾ ਜਾਨਵਰਾਂ ਦਾ ਚੋਗ ਤਰਿਆ ਹੈ। ਪਿਆਰ ਦੀ ਕਣੀ ਧਾਰਨ ਕਰਨ ਨਾਲ ਤੇਰੀ ਧਰਤੀ ਤੇਰੀ ਨਵੀਂ ਬਣੀ ਸੁਰਤ ਵਿੱਚ ਤੇਰੇ ਰਹਿਣ ਲਈ ਉਤਰੇਗੀ। ਤੂੰ ਤਾਂ ਉਹ ਹੈ ਜਿਸ ਦਾ ਹੁਕਮ ਤਾਰੇ ਅਤੇ ਚੰਦ ਮੰਨਣਗੇ। ਹਾਂਜੀ, ਪਿਆਰ ਦੀ ਕਣੀ ਧਾਰਨ ਕਰਨ ਨਾਲ ਤੇਰੀ ਧਰਤੀ ਤੇਰੀ ਨਵੀਂ ਬਣੀ ਸੁਰਤ ਵਿੱਚ ਤੇਰੇ ਰਹਿਣ ਲਈ ਉਤਰੇਗੀ। ਤੂੰ ਤਾਂ ਉਹ ਹੈ ਜਿਸ ਦਾ ਹੁਕਮ ਤਾਰੇ ਅਤੇ ਚੰਦ ਮੰਨਣਗੇ। ਤੂੰ ਤਾਂ ਉਹ ਹੈ ਜਿਸ ਦੇ ਪਿਆਰ ਨਾਲ ਸਭ ਜਗਤ ਦਾ ਦਿਲ ਪਰੋਇਆ ਹੋਇਆ ਹੈ। ਅਰਸ਼ ਕੁਰਸ਼ ਤੇਰੇ ਵੱਲ ਵੇਖ ਰਹੇ ਹਨ। ਬਸ ਚੋਣ ਗੁਰਮੁਖੀ ਕਰ ਅਤੇ ਦੇਵੀ ਦੇਵਤਿਆਂ ਦਾ ਸਮੂਹ ਤੇਰੇ ਸਤਿਗੁਰੂ ਜੀ ਦੀ ਆਗਿਆ ਵਿੱਚ ਤੇਰੀ ਸਹਾਇਤਾ ਲਈ ਖੜ੍ਹੇ ਹਨ। ਹਾਂਜੀ, ਅਰਸ਼ ਕੁਰਸ਼ ਤੇਰੇ ਵੱਲ ਵੇਖ ਰਹੇ ਹਨ। ਬਸ ਚੋਣ ਗੁਰਮੁਖੀ ਕਰ ਅਤੇ ਦੇਵੀ ਦੇਵਤਿਆਂ ਦਾ ਸਮੂਹ ਤੇਰੇ ਸਤਿਗੁਰੂ ਜੀ ਦੀ ਆਗਿਆ ਵਿੱਚ ਤੇਰੀ ਸਹਾਇਤਾ ਲਈ ਖੜ੍ਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।